خالصا واجو لکھی پتر گرو روپ ساس مجیو جیسری دیوار کا یہ سلوک ہے کہ پوڑی ہے. سلوک سنسکرت دے چ ہے, پوڑی برج بھاشا دے چ. مول روپ دے چ وارا پوڑیاں ہی نے, انہاں نال سلوک جوڑے نے دھن گرو ارجن دیو جی مہاراج. سلوک دے چ جڑی مول گل دھن گرو ارجن دیو جی مہاراج نے فرمان کر دیتی ہے, وہ گرمت دے ایشور پراپتی دا مکھ سادھن ہے. رسنا اچارن کرے تے سرون سن, ایسا ستگرو فرمان کر دیں. اسے دائی میں تھوڑا جہا تھوڑے سامنے خلاصہ کراں. دو طرح دا گیان ہوندا ہے, ایک نو وگیان کہندے نے, ایک نو گیان کہندے نے. وگیان سنسار دا گیان, پدارتھ دا گیان, پھر گیان برہم دا گیان, پرماتما دا گیان. یہ دو طرح دا ہی گیان ہے, پدارتھ دا گیان, پرماتما دا گیان. پدارتھ دا گیان اندھا منک حاصل نہیں کر سکتا. کیوں؟ جد وہ پدارت نو ویکھ ہی نہیں سکتا تو وہ دی کھوج کی کرے گا. وگیان سارے دا سارا اکھاں تے کھڑا ہے, درشٹی تے کھڑا ہے, دیکھن تے کھڑا ہے. چندرما نو دیکھ ہی نہیں سکتا تو چندرما دے کھوج کی کرے گا. دھرتی نو دیکھ ہی نہیں سکتا تو دھرتی دے کھوج کی کرے گا. پہاڑاں دیکھ ہی نہیں سکتا تو پہاڑاں دے کھوج کی کرے گا. ساگر نو جب وہ ویکھ ہی نہیں سکتا تو ساگر دی کی کھوج کرے گا. وگیان سارے دا سارا درشٹی تے کھڑا ہے, نیتراں تے کھڑا ہے. اس واسطے سائنس دی دنیا دے کوئی اندھا منک سائنٹسٹ نہیں ہو سکتا, نہیں ہو سکتا. دوسرا دھرم دا گیان, پرماتما دا گیان سنن تے کھڑا ہے, ویکھن تے نہیں کھڑا. ویکھ کے کوئی سائنٹسٹ بنے گا, سن کے کوئی سنت بنے گا. ویکھ کے کوئی پدارت دا گیانی بنے گا, سن کے کوئی پرماتما دا گیانی بنے گا. سن کے ہی سدھ بنے گا, پیر بنے گا, نات بنے گا. دھرم دی ساری اپلبدھی سنن تے کھڑی ہے, سائنس دی ساری اپلبدھی ویکھن تے کھڑی ہے, درشٹی تے کھڑی ہے. جو جتنا گہرا ویکھ سکدا ہے تے جتنا دور تک ویکھ سکدا ہے وہ اتنا ہی سیاح سائنٹسٹ ہو جائے. جو جتنا گہرائی دے چ سن سکتا ہے دھرم دے چ اسنو اتنی گہرائی مل جاندی. کوئی منک دھارمک دنیا چ کتنا کہ گہرا ہے جتنی اودی سروت گہری ہے. اس نقطے نو بڑے دھیان نال سننا ہے. اے سل الونی چٹنی, الونی سل چٹنی. چلو تھوڑا جہا پوکھا میں ہنکار بھی پرگٹ کردیا, یہ اوستھا مینوں بھاویں پراپت نہیں ہوئی پر اس دی مینوں سمجھ ہے, اس واسطے عرض کر رہے ہیں. کیوں؟ اس اوستھا نو پراپت کرن واسطے بہت بڑی گہرائی چاہیے. بس مینوں اتنی سمجھ آئی ہے کہ گہرائی چاہیے, وہ گہرائی میرے کول نہیں, لیکن سمجھ تے مینو آ گئی ہے. جسنو اسی سننا کہندے ہیں اے نہیں سننا, یہ کوئی گہرا سننا نہیں. یہ دے نال کچھ بھی نہیں ہوئے گا, ساری زندگی بھی سن دے رہی ہے, کچھ بھی نہیں. جیسے کسے زمین دے چ پانی 100 فٹ دی گہرائی تے ہووے تے میں چار فٹ دی گہرائی تک کھدائی کراں چار فٹ تے مینو پانی نہ ملے پھر میں دوجی جگہ کھدائی کراں تیجی جگہ کھدائی کراں چوتھی جگہ کھدائی کراں صرف چار چار فٹ تے مینو پانی نہ ملے تو آخر میں کہہ دیاں گا پانی نہیں ہے. ناستک لوگ اتوں ہی آدھے اور میں اے بھی عرض کریں بڑے بڑے پڑھے لکھے قلم دے دھنی یہ لکھاری ہو سکتے نے سروتے نہیں ہیں, یہ بلارے ہو سکتے نے سروتے نہیں ہیں. اے بھی میں عرض کریں اس واسطے کسی اس چکر چ نہ پینا ہے. بہت ساریاں ڈگریاں پراپت کیتیاں نے اس نے پی ایچ ڈی کیتی ہے. رویداس تے پی ایچ ڈی کردے پے نے, لوکی کبیر تے کردے پے نے. تے رویداس تے پی ایچ ڈی کر رہے پہلے رویداس نو سنو تے صحیح. پر ہن میں عرض کراں چار چار فٹ دی گہرائی تے میں زمین دی کھدائی کراں تے پانی تے سو فٹ تے تے مینو پراپت نہ ہوئے تے پھر میں یہی کہہ دیاں گا زمین دے وچ پانی نہیں ہے. یہ فیصلہ اکثر یہ بڑے بڑے سیانے منک کر دے نے. ہر طرح دی دھارمک شکتی تو بھی انکاری ہو جاندے نے, دھارمک ساہت تو بھی انکاری ہو جاندے نے, دھارمک گیان تو بھی انکاری ہو جاندے نے, دھارمک وکتو تو بھی انکاری ہو جاندے نے. اور انکاری وہ آدھے نے محنت بڑی کردے نے بس چار چار فٹ کھدائی کردے زیادہ نہیں. یہ تو سو فٹ کھدائی کریے تو کھیڈ بنے گی. ہن میں عرض کراں چلو تسی پرشن کر سکتے ہو کتنی گہرائی چو سنیے, سننا کتنا گہرا ہوئے. ایک خاص پرشن ہے تھوڑے بھی جڑے سیانے سوجوان ستسنگی بیٹھے ہون گے ضرور گل پکڑ دے چاہے گا. اج دا اس طرح دا واق نہ ہوندا تے اے مینو خیال بھی نہیں ملنا سی. کوئی پرشن کرے کتنا گہرا سنیے, جتنی گہرائی چو بولنا آؤں دا ہے. میں بول رہا ہوں بولنا ساریاں دا گہرائی تو آؤں دا ہے. جو جی ہوئے سو اگوے موقع کیا ہوا, پمن نابھی نال ٹکراندی ہے اتھو دھن کھڑی ہوندی ہے. اس واسطے نابھی نو دھنی کہندن, آواز اتھوں اٹھدی ہے. بول تے ساریاں دے گہرے نے, گہرائی تو آمدے نے. چاہے عام سادھارن منک ہے, ناستک منک ہے, ادھارمک منک ہے, بولنا تے سارا دے گہرائی چاہوں دے. ہر ایک دا گہرائی چاہوں دے. کیوں بول نکل دا ہی گہرائی چاہوں دے. اے بھی میں عرض کر دے امید گل پکڑ دے چاہیے ہوئے گی. کوئی منک اوپروں اوپروں نہیں بولتا, بول ہی نہیں سکتا, اوپروں اوپروں نہیں بولتا, نابھی تو اٹھتا ہے. آواز دھنی تو اٹھتی ہے, نابھی تو اٹھتی ہے, اس واسطے تے دھنی کہندے ہیں. بولنا ساریاں دا گہرا ہے, آواز ساریاں دی گہرائی تو آوندی ہے. سروت گہری نہیں ہے, سننا گہرا ہے. جد سننا گہرا نہیں ہے تو کچھ بھی نہیں ہوئے, کچھ بھی نہیں ہوئے. میں اکثر عرض کرتا ہوں سارا دن میں باڑی پڑا وہ تو گہرائی چو آواز اٹھے گی, دھن تے دھنی تو اٹھے گی. پر جے میرا سننا اتنا ہی گہرا نہیں جتنی گہرائی تو آواز اٹھ رہی ہے, میری زندگی بدلن نہیں لگی, کچھ بھی نہیں ہوگی. ساری زندگی کئی کیرتن کرتے رہتے ہیں, کچھ بھی نہیں. ساری زندگی کئی پاٹھ کرتے رہتے ہیں, وہی کرودھ ہے, وہی لوبھ ہے, وہی ایرشا ہے, وہی وتکر ہے. کارن بولنا ساریاں دا گہرائی تو ہے. گالی بھی کڈنی ہے تے گہرائی تو آمدی ہے. سکھمنی صاحب دا پاٹھ بھی کرنا ہے تو گہرائی تو آمدا ہے. اندر تو باہر پرگٹ ہوں گا. تھوڑی باہر دی ہوا بدل سکتی ہے, ਥੋੜੀਆਂ ਬਾਹਰ ਦੀਆਂ ਤਰੰਗਾਂ ਠੀਕ ਹੋ ਸਕਦੀਆਂ, ਥੋੜਾ ਬਾਹਰ ਦਾ ਵਾਤਾਵਰਣ। ਮੈਂ ਇਹ ਨਹੀਂ ਕਹਿੰਦਾ ਕਿ ਉਹ ਬਾਣੀ ਜੋ ਬਾਹਰ ਪ੍ਰਗਟ ਹੋਈ ਹੈ ਬਾਹਰ ਦੀ ਫਿਜ਼ਾ ਨੂੰ ਪਵਿੱਤਰ ਨਹੀਂ ਕਰਦੀ। ਹਵਾ ਦੇ ਚਲੋ ਚੰਗੀਆਂ ਆਵਾਜ਼ਾਂ ਚੰਗੇ ਬੋਲ ਫੈਲਣਗੇ, ਇਤਨਾ ਤੇ ਹੈ। ਪਰ ਜਿਹਦੇ ਅੰਦਰੋਂ ਬਾਹਰ ਪ੍ਰਗਟ ਹੋ ਰਿਹਾ ਉਹਦੀ ਜ਼ਿੰਦਗੀ 'ਚ ਕੋਈ ਪਲਟਾ ਨਹੀਂ ਆਉਣਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਸਾਰੀ ਜ਼ਿੰਦਗੀ ਬ੍ਰਾਹਮਣ ਵੇਦਾਂ ਦਾ ਪਾਠ ਕਰਦੇ ਰਹੇ, ਹੋਇਆ ਤੇ ਕੁਛ ਵੀ। ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਉ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬਾਧੇ। ਇੱਕ ਸੱਜਣ ਕਹਿਣ ਲੱਗਾ, ਗਿਆਨੀ ਜੀ ਇਹ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ, ਇਹ ਛੋਟੀ ਦੇ ਇੰਜਨੀਅਰ ਨੇ, ਬਹੁਤ ਵੱਡੇ ਇੰਜਨੀਅਰ ਨੇ। ਤੇ ਮੈਂ ਕਿ ਇੰਜਨੀਅਰਿੰਗ ਬਾਰੇ ਜਾਣਦੇ ਹੋਣਗੇ, ਧਰਮ ਬਾਰੇ ਕੀ ਜਾਣਦੇ? ਧਰਮ ਦੀ ਸਾਧਨਾ ਅਲੱਗ ਹੈ, ਉਹਦਾ ਇੰਜਨੀਅਰਿੰਗ ਨਾਲ ਕੀ ਮਤਲਬ? ਇੰਜਨੀਅਰ ਹੋਵੇਗਾ। ਦੇਖੋ ਮੇਰਾ ਦੰਦ ਦੁਖਦਾ ਹੋਵੇ ਤੇ ਮੈਂ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਮੇਰਾ ਦੰਦ ਠੀਕ ਕਰ, ਮੈਂ ਡੈਂਟਿਸਟ ਕੋਲ ਜਾਂਦਾ। ਪਰ ਮੇਰੀ ਕਾਰ ਖਰਾਬ ਹੋ ਜਾਏ ਤਾਂ ਮੈਂ ਡੈਂਟਿਸਟ ਕੋਲ ਥੋੜ੍ਹੀ ਜਾਂਦਾ ਮੇਰੀ ਗੱਡੀ ਜ਼ਰਾ ਠੀਕ ਕਰ ਦੇ, ਉਹ ਤਾਂ ਫਿਰ ਮੈਂ ਮੋਟਰ ਮਕੈਨਿਕ ਕੋਲ ਜਾਂਦਾ। ਮੈਂ ਕਿਹਾ ਤੁਸੀਂ ਮੈਨੂੰ ਇਹ ਆਖਿਆ, ਇਹ ਬਹੁਤ ਵੱਡੇ ਇੰਜੀਨੀਅਰ ਨੇ, ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ, ਤੇ ਮੈਂ ਇੰਜੀਨੀਅਰਿੰਗ ਦੇ ਮੁਤਲਕ ਕੋਈ ਚਰਚਾ ਕਰਨ ਵੀ ਨਹੀਂ ਲੱਗਾ, ਕਿਉਂਕਿ ਮੈਂ ਨਹੀਂ ਕੁਝ ਜਾਣਦਾ, ਮੈਂ ਇਸ ਸੰਬੰਧ 'ਚ ਨਹੀਂ ਕੁਝ। ਗੱਲ ਖਤਮ। ਜੇ ਧਰਮ ਦੇ ਸੰਬੰਧ 'ਚ ਕੁਝ ਜਾਣ ਲੈਣ ਤੇ ਗੱਲ ਕਰਦੇ। ਬੰਦਾ ਉਹ ਇੰਜੀਨੀਅਰ ਸਿਆਣਾ ਸੀ, ਥੋੜ੍ਹਾ ਗੁਰਮੁਖ ਸੀ, ਕਹਿੰਦੇ ਗਹਿਣੇ ਜੀ ਤੁਸੀਂ ਠੀਕ ਕਿਹਾ, ਤੁਸੀਂ ਠੀਕ ਕਿਹਾ। ਬੜੇ ਤੋਂ ਬੜੇ ਪੜ੍ਹਾ ਲਿਖਾ ਮਨੁੱਖ ਵੀ ਧਰਮ ਦੇ ਸੰਬੰਧ 'ਚ ਅਗਿਆਨੀ ਹੋਵੇਗਾ, ਬਿਲਕੁਲ ਅਗਿਆਨੀ ਹੋਵੇਗਾ। ਔਰ ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਬਿਲਕੁਲ ਇੱਕ ਅਨਪੜ੍ਹ ਧਰਮ ਦੇ ਸੰਬੰਧ 'ਚ ਮਹਾਨ ਗਿਆਨੀ ਹੋਵੇਗਾ। ਕਿਉਂ? ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਕਾ ਪਾਵੇ। ਉਹ ਤੇ ਸਰੋਤ ਤੇ ਖੜਾ ਹੈ, ਗਿਆਨ ਸੁਣਨ ਤੇ ਖੜਾ ਹੈ। ਕਬੀਰ ਰਵਿਦਾਸ ਲਈ ਸਦਨਾ ਸਹਿਣ ਲਈ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ ਤੇ ਧਰਮ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ। ਕੁਛ ਪੜ੍ਹ ਸਕਣ ਪੜ੍ਹਾਉਂਦੇ ਸਨ, ਬ੍ਰਾਹਮਣ ਤੇ ਬ੍ਰਾਹਮਣ ਤੇ ਸ਼ੂਦਰ ਦੀ ਛਾਇਆ ਨਹੀਂ ਲੈਂਦਾ ਸੀ। ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ, ਮੰਦਰਾਂ ਦੇ ਦਰਵਾਜ਼ੇ ਵੀ ਬੰਦ। ਲੇਕਿਨ ਰਵਿਦਾਸ ਕਹਿੰਦੇ ਨੇ ਹੁਣ ਬਨਾਰਸ ਦਾ ਜਿਹੜਾ ਸਭ ਤੋਂ ਵੱਡਾ ਪੁਰੋਹਿਤ ਹੈ, ਸਭ ਤੋਂ ਵੱਡਾ ਪੜ੍ਹਾ ਲਿਖਾ ਹੈ, ਉਹ ਮੈਨੂੰ ਡੰਡੌਤ ਕਰਦਾ, ਇੱਕ ਅਨਪੜ੍ਹ ਨੂੰ ਡੰਡੌਤ ਕਰਦਾ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ, ਵਿਖਿਆਤ ਹੈ ਸਾਰਿਆਂ ਨੂੰ ਪਤਾ ਹੈ ਕਿ ਮੈਂ ਚਮਾਰ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ, ਪਰ ਹਿਰਦੇ ਨਾਮ ਗੋਬਿੰਦ ਗੁਣਸਾਰ। ਹਿਰਦੇ ਵਿੱਚ ਗੋਬਿੰਦ ਦਾ ਨਾਮ ਹੈ। ਮੇਰੀ ਜਾਤ ਕੁਡਵਾਂਡਲਾ ਢੋਰ ਢੋਵੰਤਾ, ਅਜ ਹੂੰ ਬਨਾਰਸੀ ਆਸ ਪਾਸਾ। ਅਜੇ ਵੀ ਬਨਾਰਸ ਦੇ ਆਲੇ ਦੁਆਲੇ ਰਵਿਦਾਸ ਕਹਿੰਦੇ ਨੇ ਮੇਰੀ ਬਿਰਾਦਰੀ ਦੇ ਬੰਦੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਚਮੜਾ ਪਕਾਉਂਦੇ ਨੇ, ਚਮੜਾ ਰੰਗਦੇ ਨੇ, ਜੁੱਤੀਆਂ ਬਣਾਉਂਦੇ ਨੇ। ਅਜ ਹੂੰ ਬਨਾਰਸੀ ਆਸ ਪਾਸਾ, ਪਰ ਅਬ ਵਿਪਰ ਤੇ ਪ੍ਰਧਾਨ ਕਰੇ ਡੰਡੌਤ, ਤੇਰੇ ਨਾਏ ਸਰਨਾਏ ਰਵਿਦਾਸ ਦਾਸਾ। ਹੁਣ ਪ੍ਰਧਾਨ ਪਿਰੋਹਤ, ਹੁਣ ਚੋਟੀ ਦਾ ਪੜ੍ਹਾ ਲਿਖਾ ਇਹ ਬ੍ਰਾਹਮਣ ਪੁਰੋਹਿਤ ਮੈਨੂੰ ਮੱਥਾ ਟੇਕਦਾ, ਡੰਡੌਤ ਕਰਦਾ। ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਪੜ੍ਹਾਈ ਲਿਖਾਈ ਦੇ ਚੱਕਰ ਸੰਸਾਰ ਦੇ ਉੱਤੇ ਲਾਭ ਦੇ ਸਕਦੇ ਨੇ, ਧਰਮ ਦੀ ਦੁਨੀਆਂ 'ਚ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ, ਕੁਛ ਵੀ ਵੈਲਿਊ ਨਹੀਂ, ਇਹ ਵੀ ਮੈਂ ਇਸ ਕਰ ਉੱਕੀ ਵੈਲਿਊ ਨਹੀਂ। ਇੱਕ ਚੋਟੀ ਦਾ ਸਾਇੰਟਿਸਟ ਵੀ ਅਧਾਰਮਿਕ ਹੁੰਦਾ, ਇਹ ਵੀ ਮੈਂ ਇਸ ਕਰ। ਇੱਕ ਚੋਟੀ ਦਾ ਇੰਜੀਨੀਅਰ ਵੀ ਅਧਾਰਮਿਕ ਹੋਵੇਗਾ ਅਗਰ ਸਰੋਤਾ ਨਹੀਂ ਹੈ। ਇੱਕ ਬਹੁਤ ਵੱਡਾ ਪੜ੍ਹਾ ਲਿਖਾ ਹੋਵੇ ਅਧਾਰਮਿਕ ਹੋਵੇਗਾ ਅਗਰ ਧਰਮ ਨੂੰ ਸੁਣਨ ਵਾਲਾ ਨਹੀਂ ਹੈ। ਧਰਮ ਪੜ੍ਹਨ ਤੇ ਵੀ ਨਹੀਂ ਖੜਾ, ਸੁਣਨ ਤੇ ਖੜਾ। ਸ੍ਰੁਤਵਾ ਧਰਮੰਗ ਵਿਜਾਨਾਥੀ, ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ। ਸੁਣ ਕੇ ਅਸੀਂ ਸਿੱਧ ਬਣ ਸਕਦੇ ਹਾਂ, ਪੀਰ ਬਣ ਸਕਦੇ ਹਾਂ, ਨਾਥ ਬਣ ਸਕਦੇ ਹਾਂ, ਗਿਆਨੀ ਬਣ ਸਕਦੇ ਹਾਂ, ਸੰਤੋਖੀ ਬਣ ਸਕਦੇ ਹਾਂ, ਦਾਨੀ ਬਣ ਸਕਦੇ ਹਾਂ, ਸਾਰੇ ਪਾਪਾਂ ਦਾ ਨਾਸ਼ ਕਰ ਸਕਦੇ ਹਾਂ, ਸਾਰੇ ਦੁੱਖਾਂ ਨੂੰ ਮਿਟਾ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਲੋਕ ਪਾਪ ਕਾ। ਕੱਲ ਹੀ ਮੈਨੂੰ ਮਿਲੇ ਦੋ ਚਾਰ ਸੱਜਣ, ਬੜੇ ਸੁਣੇ ਨੇ ਕੀਰਤਨ ਕਥਾਵਾਂ ਬਾਣੀ, ਸਾਡੇ ਦੁੱਖ ਤੇ ਨਹੀਂ ਮਿਟੇ। ਇਹ ਤਰਨ ਤਾਰਨ ਸਾਹਿਬ ਦੇ ਜੀ ਕੱਲ ਬਾਰ ਬਾਰ ਇੱਕੋ ਹੀ ਗੱਲ ਕਹੀ ਹੈ, ਮੇਰੇ ਤੇ ਦੁੱਖ ਵੱਧ ਗਏ ਨੇ, ਵੱਧ ਗਏ ਨੇ। ਤੁਸੀਂ ਕਹਿੰਦੇ ਹੋ ਸੁਣਨ ਨਾਲ ਦੁੱਖ ਮਿਟ ਜਾਂਦੇ, ਮੇਰੇ ਤੇ ਵੱਧ ਗਏ ਨੇ। ਮੈਂ ਤੇ ਬਿਨਾਂ ਨਾਗਾ ਆਂ ਅਧਕੜ ਜਿਹੀ ਉਮਰ ਦਾ ਹੋਵੇਗਾ, ਉਹਨੇ ਖੇੜਾ ਹੀ ਨਹੀਂ ਛੱਡਿਆ। ਸਰਦਾਰ ਤ੍ਰਿਲੋਚਨ ਸਿੰਘ ਹੁਣਾਂ ਨੂੰ ਇੱਕ ਪਾਸੇ ਕੀਤਾ, ਜਦੋਂ ਉਹ ਕਾਫੀ ਸਮੇਂ ਤੱਕ ਕਹਿੰਦਾ ਰਿਹਾ ਮੇਰੇ ਦੁੱਖ ਤੇ ਨਹੀਂ ਮਿਟੇ, ਮੈਂ ਸਰੋਤਾਂ, ਮੈਂ ਬਿਨਾਂ ਨਾਗਾ ਸੁਣਦਾ, ਬਿਨਾਂ ਨਾਗਾ ਦਰਬਾਰ ਸਾਹਿਬ ਆਉਣਾ, ਮੈਂ ਬਿਨਾਂ ਨਾਗਾ ਕੀਰਤਨ ਸੁਣਨਾ, ਕਥਾ ਸੁਣਨਾ, ਪਾਠ ਸੁਣਨਾ, ਮੇਰੇ ਦੁੱਖ ਰੋਜ਼ ਰੋਜ਼ ਵੱਧ ਗਏ ਨੇ, ਘਟੇ ਕੋਈ ਨਹੀਂ। ਮਿਟਣਾ ਤਾਂ ਇੱਕ ਪਾਸੇ, ਘਟੇ ਵੀ ਨਹੀਂ, ਉਲਟਾ ਵੱਧ ਗਏ। ਦਰਅਸਲ ਜਿਸ ਢੰਗ ਨਾਲ ਕਹਿ ਰਿਹਾ ਸੀ ਉਹ ਸ਼ਾਇਦ ਹਿੰਮਤ ਹੀ ਜੁਟਾ ਲੈਂਦਾ ਵੀ ਤੁਸੀਂ ਗਲਤ ਕਹਿੰਦੇ ਹੋ, ਝੂਠ ਕਹਿੰਦੇ ਹੋ, ਸੁਣਨ ਨਾਲ ਦੁੱਖ ਨਹੀਂ ਮਿਟਦੇ। ਕਿਉਂਕਿ ਜਿਸ ਢੰਗ ਨਾਲ ਕਹਿ ਰਿਹਾ ਸੀ ਔਖੇ ਔਖੇ ਕਹਿ ਰਿਹਾ ਸੀ, ਮੇਰੇ ਤੇ ਦੁੱਖ ਵੱਧ ਗਏ, ਦੁੱਖਾਂ ਨੇ ਉਹਦਾ ਤਵਾਜ਼ਨ ਜਿਹੜਾ ਲੱਗਦਾ ਡਾਵਾਂ ਡੋਲ ਕੀਤਾ ਹੋਇਆ ਸੀ। ਭਾਵੇਂ ਮੈਂ ਉਹਨੂੰ ਆਖਿਆ ਤੂੰ ਨਹੀਂ ਸੁਣਿਆ ਹੋਵੇਗਾ, ਨਹੀਂ ਸੁਣਿਆ, ਕੀ ਹੋਇਆ ਤੂੰ ਰੋਜ਼ ਆਉਂਦਾ, ਅਗਰ ਸੁਣਿਆ ਹੋਵੇਗਾ ਤੇ ਉਸ ਤਰ੍ਹਾਂ ਜਿਵੇਂ ਪਾਣੀ ਤੇ 100 ਫੁੱਟ ਤੇ ਸੀ ਤੇ ਮੈਂ ਖੁਦਾਈ ਕੀਤੀ 4 ਫੁੱਟ ਤੇ ਮੇਰੇ ਹੱਥ ਮਿੱਟੀ ਤੇ ਆ ਗਈ, ਪਾਣੀ ਤੇ ਆਇਆ ਕੋਈ, ਮੇਰੇ ਹੱਥ ਰੋੜੀਆਂ ਗੀਟੀਆਂ ਤੇ ਆ ਗਈਆਂ, ਪਾਣੀ ਤੇ ਆਇਆ ਹੀ ਕੋਈ। ਤੇ ਫਿਰ ਮੈਂ ਕਹਿ ਦਿਆਂ ਲੈ ਮੈਂ ਤੇ 100 ਜਗ੍ਹਾ ਖੁਦਾਈ ਕਰ ਲਈ ਹੈ, ਪਾਣੀ ਨਹੀਂ ਹੈ, ਪਾਣੀ ਨਹੀਂ। ਹਾਂ, ਇਹ 4 ਫੁੱਟ ਦੀ ਖੁਦਾਈ ਮੈਂ 400 ਜਗ੍ਹਾ ਵੀ ਕਰ ਲਵਾਂ ਤੇ ਪਾਣੀ ਨਹੀਂ ਹੈ, ਨਹੀਂ। ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ 'ਚ 500 ਫੁੱਟ ਖੋਦਣਾ ਪੈਂਦਾ ਤਾਂ ਪਾਣੀ ਨਿਕਲਦਾ। ਤੇ ਦਾਸ ਅਲਵਰ ਰਹਿੰਦਾ, ਉੱਥੇ ਖੂਹ ਦੀ ਖੁਦਾਈ ਕਰਾਈ ਸੀ, 120 ਫੁੱਟ ਤੇ ਪਾਣੀ ਨਿਕਲਿਆ। ਚਾਤ ਮਾਰੀਏ ਤੇ ਥੱਲੇ ਅੰਧੇਰਾ ਹੀ ਅੰਧੇਰਾ ਦਿਖਾਈ ਦਿੰਦਾ, ਗਹਿਰਾ ਗਹਿਰਾਈ ਚ ਹੈ, ਮਰੂਥਲ ਦਾ ਇਲਾਕਾ। ਤੇ 4 ਫੁੱਟ ਖੋਦਣ ਤੋਂ ਬਾਅਦ ਤੇ ਮੈਂ ਐਲਾਨੀਆਂ ਕਹਿ ਦਿਆਂ, ਜਿਹੜੇ ਕਹਿੰਦੇ ਨੇ ਧਰਤੀ ਦੇ 'ਚ ਪਾਣੀ ਹੈ, ਪਾਣੀ ਹੈ, ਤਾਂ ਫਿਰ ਮੈਂ ਐਲਾਨੀਆਂ ਕਹਿ ਦਿਆਂਗਾ ਨਹੀਂ, ਮੈਂ ਤੇ ਖੁਦਾਈ ਕਰਕੇ ਦੇਖ ਲਏ। ਇਸ ਤਰ੍ਹਾਂ ਹੀ ਲੋਕ ਕਹਿੰਦੇ ਨੇ, ਅਸੀਂ ਤੇ ਸੁਣ ਕੇ ਵੇਖ ਲਏ, ਰੋਜ਼ ਸੁਣਦੇ, ਰੋਜ਼ ਸੁਣਦੇ, ਦੁੱਖ ਤੇ ਮਿਟੇ ਹੀ ਕੋਈ, ਰੋਜ਼ ਸੁਣਦੇ ਹਾਂ ਪਾਪ ਤੇ ਮਿਠੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਸੰਤਾਪ ਤੇ ਮਿਠੇ ਹੀ ਕੋਈ ਨਹੀਂ। ਇਸ ਮੰਜੀ ਸਾਹਿਬ ਅਸਥਾਨ ਤੇ, ਇਤਿਹਾਸਕ ਅਸਥਾਨ ਤੇ ਮੈਨੂੰ ਕਹਿਣ ਦੇਣਾ, ਔਰ ਮੈਂ ਵੀ ਐਲਾਨੀਆਂ ਕਹਿ ਦਿਆਂ ਨਹੀਂ ਸੁਣਿਆ, ਨਹੀਂ ਸੁਣਿਆ, ਸੁਣਦਿਆਂ ਮਿਟਦੇ ਨੇ, ਸੁਣਦਿਆਂ ਸਾਰੇ ਦੁੱਖ ਮਿਟਦੇ ਨੇ। ਇੱਕ ਨੇ ਹਿੰਮਤ ਵੀ ਕਰ ਲਈ ਸੀ, ਗਿਆਨੀ ਜੀ ਤੁਹਾਡੇ ਮਿਟ ਗਏ ਨੇ, ਇਸ ਤਰ੍ਹਾਂ ਮਿਲਦੇ ਨੇ, ਤੁਹਾਡੇ ਦੁੱਖ ਮਿਟ ਗਏ ਨੇ। ਮੈਂ ਆਖਿਆ ਮੈਨੂੰ ਸਮਝ ਆ ਗਈ ਹੈ, ਇਤਨੀ ਖੁਦਾਈ ਤੇ ਪਾਣੀ ਨਿਕਲ ਸਕਦਾ ਫਿਰ ਪਿਆਸ ਮਿਟ ਸਕਦੀ ਹੈ, ਇਤਨੀ ਮੈਨੂੰ ਸਮਝ ਆ ਗਈ ਹੈ। ਪਰ ਮੈਂ ਇਤਨੀ ਖੁਦਾਈ ਕੀਤੀ ਨਹੀਂ, ਮੈਂ ਕਬੂਲ ਕਰਦਾ, ਪਰ ਮੈਨੂੰ ਸਮਝ ਆ ਗਈ। ਇਹ ਭਾਵੇਂ ਤੁਸੀਂ ਹੰਕਾਰ ਸਮਝ ਲਓ ਤੇ ਭਾਵੇਂ ਕੁਝ ਸਮਝ ਲਓ, ਮੈਨੂੰ ਇਤਨੀ ਸਮਝ ਆ ਗਈ ਹੈ ਖੁਦਾਈ ਤੇ 100 ਫੁੱਟ ਤੇ ਕਰਾਂਗੇ ਤਾਂ ਨਿਕਲੇਗਾ। ਅਗਰ ਮੇਰੀ ਪਿਆਸ ਨਹੀਂ ਮਿਟੀ, ਮੇਰੇ ਦੁੱਖ ਨਹੀਂ ਮਿਟੇ, ਤਾਂ ਮੈਂ ਇਤਨੀ ਖੁਦਾਈ ਨਹੀਂ ਕਰ ਸਕਿਆ। ਲੇਕਿਨ ਮੈਨੂੰ ਇੰਨੀ ਸਮਝ ਹੈ, ਇਤਨੀ ਗਹਿਰਾਈ ਤੇ ਪਾਣੀ ਹੈ, ਇਤਨੀ ਗਹਿਰਾਈ ਤੇ ਪਾਣੀ ਹੈ। ਅੱਜ ਕੱਲ੍ਹ ਤੇ ਮੀਟਰ ਵੀ ਦੱਸ ਦਿੰਦੇ ਨੇ, ਮੈਂ ਤੇ ਦੇਖ ਕੇ ਦੰਗ ਰਹਿ ਗਿਆ, ਜ਼ਮੀਨ ਤੇ ਰੱਖਦੇ ਨੇ, ਕਹਿੰਦੇ ਨੇ ਇਤਨੀ ਗਹਿਰਾਈ ਤੇ ਪਾਣੀ ਨਿਕਲੇ। ਇਸ ਤਰ੍ਹਾਂ ਸਾਇੰਸ ਦੀ ਦੁਨੀਆ ਤਰੱਕੀ ਕਰ ਗਈ। ਤੋ ਗੁਰਬਾਣੀ ਦੱਸਦੀ ਹੈ ਕਿਤਨੀ ਗਹਿਰਾਈ ਤੋਂ ਸੁਣੋਗੇ ਦੁੱਖ ਮਿਟ ਜਾਣਗੇ, ਪਾਪ ਮਿਟ ਜਾਣਗੇ। ਗਹਿਰਾਈ ਕਿਤਨੀ ਹੋਵੇ, ਜਿਤਨੀ ਗਹਿਰਾਈ ਤੋਂ ਬੋਲਣਾ ਆਉਂਦਾ, ਆਵਾਜ਼ ਆਉਂਦੀ ਹੈ ਵਾਹਿਗੁਰੂ ਆਵੇਗਾ ਤੇ ਧੁਨੀ ਤੋਂ, ਨਾਭੀ ਤੋਂ ਕਿੱਥੋਂ ਆਵੇਗਾ, ਇੱਥੋਂ ਹੀ ਆਵੇਗਾ। ਪਵਨ ਨਾਭੀ ਨਾਲ ਟਕਰਾਏਗੀ, ਆਵਾਜ਼ ਬਣੇਗੀ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਆਏਗੀ, ਇਹ ਵਾਹਿਗੁਰੂ ਸ਼ਬਦ ਬਣ ਜਾਏਗਾ, ਕੰਠ ਤੱਕ ਆਏਗੀ, ਪੂਰਾ ਵਾਕ ਬਣ ਜਾਏਗਾ, ਜ਼ਬਾਨ ਉਸਨੂੰ ਬਿਆਨ ਕਰ ਦੇਗੀ। ਇਹ ਸਾਰਾ ਸਿਸਟਮ ਪ੍ਰਭੂ ਨੇ ਆਟੋਮੈਟਿਕ ਬਣਾਇਆ ਹੋਇਆ ਆਪਣੇ ਆਪ। ਇੱਕ ਦਫ਼ਾ ਬੋਲਣ ਦਾ ਪੁਰਨਾ ਮਨ ਵਿੱਚ ਪੈਦਾ ਹੋ ਜਾਏ, ਫਿਰ ਸਭ ਕੁਝ ਅੰਦਰ ਬਣਨਾ ਸ਼ੁਰੂ ਹੋ ਜਾਏ, ਔਰ ਬੜਾ ਜਲਦੀ। ਹੁਣ ਜਿਤਨੀ ਗਹਿਰਾਈ ਤੋਂ ਇਹ ਧੁਨ ਉੱਠੀ, ਇਤਨਾ ਹੀ ਗਹਿਰਾ ਮੇਰਾ ਸੁਣਨਾ ਹੋਵੇ। ਗਹਿਰਾਈ ਤੋਂ ਧੁਨ ਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬੀ ਨਿਯਮ ਹੈ। ਇਤਨੀ ਗਹਿਰਾਈ ਤੱਕ ਸੁਣਨਾ ਇਹ ਪ੍ਰਾਕਿਰਤਿਕ ਨਿਯਮ ਨਹੀਂ ਹੈ, ਸਾਧਨਾ ਹੈ, ਮਿਹਨਤ ਹੈ। ਜਿੰਨੀ ਨਾਮ ਦੇ ਆਇਆ ਗਏ ਮੈਂ ਸਖਤ ਗਾਲ, ਜਿਤਨੀ ਗਹਿਰਾਈ ਚੋਂ ਧੁਨ ਦਾ ਨਿਕਲਣਾ ਪ੍ਰਾਕਿਰਤਿਕ ਹੈ, ਕਿ ਇਤਨੀ ਗਹਿਰਾਈ ਤੱਕ ਧੁਨ ਦਾ ਜਾਣਾ ਵੀ ਪ੍ਰਾਕਿਰਤਿਕ ਹੋਵੇ, ਇਹ ਕਥਾ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਇਹ ਪਾਠ ਕਰਨ ਦੀ ਲੋੜ ਹੀ ਨਹੀਂ, ਇਹ ਜਪ ਤਪ ਕਰਨ ਦੀ ਲੋੜ ਹੀ। ਜਿਤਨੀ ਗਹਿਰਾਈ ਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ, ਇਤਨੀ ਗਹਿਰਾਈ ਚ ਹੁਣ ਚਲੀ ਜਾਏਗੀ, ਕਪਾਟ ਖੁੱਲ ਜਾਣਗੇ, ਕਪਾਟ ਤੇ ਖੁੱਲਣਗੇ ਇਤਨੀ ਗਹਿਰਾਈ ਚ ਜਾਵੇ, ਪਰ ਇਤਨੀ ਗਹਿਰਾਈ ਚ ਬਿਨਾਂ ਸਾਧਨਾ ਤੋਂ ਨਹੀਂ ਜਾਏਗੀ, ਨਹੀਂ, ਬਿਨਾਂ ਮਿਹਨਤ ਤੋਂ ਨਹੀਂ ਜਾਏਗੀ, ਬਿਨਾਂ ਗਾਲਨਾ ਤੋਂ ਨਹੀਂ ਜਾਏਗੀ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਗਾ। ਹੁਣ ਮੈਂ ਅਰਜ਼ ਕਰਾਂ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ, ਲਾਇਰ ਬਣਨ ਵਾਸਤੇ, ਚੋਟੀ ਦਾ ਸਾਇੰਟਿਸਟ ਬਣਨ ਵਾਸਤੇ, ਜਿਤਨੀ ਸਰੀਰਕ ਤੇ ਦਿਮਾਗੀ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਲੱਖਾਂ ਗੁਣਾ ਵੱਧ ਮਿਹਨਤ ਕਰਨੀ ਪਏਗੀ, ਤਾਂ ਇਤਨੀ ਗਹਿਰਾਈ ਚ ਇਹ ਸ਼ਬਦ ਜਾਏਗਾ, ਨਹੀਂ ਤੇ ਨਹੀਂ ਜਾਏਗਾ। ਇੰਨੀ ਇਕਾਗਰਤਾ ਚਾਹੀਦੀ, ਇਤਨੀ ਇਕਾਗਰਤਾ ਚਾਹੀਦੀ, ਤਾਂ ਗਹਿਰਾਈ ਚ ਜਾਏਗਾ। ਲੋਕੀ ਤੇ ਮੈਂ ਦੇਖਿਆ 4 ਫੁੱਟ ਵੀ ਖੁਦਾਈ ਨਹੀਂ ਕਰਦੇ, 1 ਫੁੱਟ ਹੀ ਖੁਦਾਈ ਕਰਦੇ, 2 ਇੰਚ ਖੁਦਾਈ ਕਰਦੇ ਨੇ, ਕਹਿੰਦੇ ਪਾਣੀ ਹੈ ਹੀ ਕੋਈ, ਹੈ ਹੀ ਕੋਈ। ਕਈ ਤੇ ਖੁਦਾਈ ਕਰਦੇ ਨੇ, ਮੱਥਾ ਟੇਕਿਆ ਤੇ ਭੱਜੇ, ਕੁਛ ਵੀ ਮਿਹਨਤ ਹੈ, ਬੜੀ ਭਾਰੀ ਮਿਹਨਤ ਹੈ। ਔਰ ਮੈਂ ਅਰਜ਼ ਕਰਾਂ, ਇਸ ਮਿਹਨਤ ਵਰਗੀ ਹੋਰ ਕੋਈ ਮਿਹਨਤ ਹੀ ਨਹੀਂ ਹੈ। ਇਹ ਵੀ ਮੈਂ ਅਸਰ ਹੈ। ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਕਈ ਤਰਲੇ ਲੈਂਦੇ ਨੇ, ਪਰਮਾਤਮਾ ਤੂੰ ਕੋਈ ਮਦਦ ਕਰਨਾ, ਤੂੰ ਕੁਝ ਸਾਡੇ ਨਾਲ ਜੁੜ। ਅਵਲ ਤੇ ਜਿਸ ਦਾ ਮਨ ਬਣ ਗਿਆ ਮੈਂ ਇਤਨੀ ਗਹਿਰਾਈ ਚ ਸੁਣਨਾ, ਤੋ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਪ੍ਰਭੂ ਆਪ ਸਹਾਇਕ ਹੁੰਦਾ, ਪਰਮਾਤਮਾ ਆਪ ਮਦਦਗਾਰ ਹੁੰਦਾ। ਕਿਉਂ? ਜਦ ਵੀ ਕੋਈ ਇਤਨੀ ਗਹਿਰਾਈ ਚ ਚਲਾ ਗਿਆ ਤੇ ਅੰਮ੍ਰਿਤ ਰਸ ਨੂੰ ਉਸਨੇ ਪ੍ਰਾਪਤ ਕਰ ਲਿਆ, ਉਹਨੇ ਫਿਰ ਇੱਕ ਗੱਲ ਆਖੀ ਹੈ, ਇਹ ਖੇਡ ਮੇਰੀ ਮਿਹਨਤ ਨਾਲ ਨਹੀਂ ਬਣੀ, ਮੇਰੀ ਗਾਲਨਾ ਨਾਲ ਵੀ ਨਹੀਂ ਬਣੇ। ਫਿਰ ਕਿਵੇਂ ਬਣ ਗਏ? ਇਹਦਾ ਇਹ ਮਤਲਬ ਤਾਂ ਨਹੀਂ ਗਾਲਨਾ ਨਹੀਂ ਗਾਲੀ, ਗਾਲਨਾ ਗਾਲੀ ਹੈ, ਮਿਹਨਤ ਵੀ ਕੀਤੀ ਹੈ, ਲੇਕਿਨ ਇੱਕ ਗੱਲ ਦੀ ਸਮਝ ਆ ਗਈ ਹੈ, ਜੇ ਗਾਲਨਾ ਦੀ ਸਫਲਤਾ ਮਿਲੀ ਹੈ ਇਹ ਉਹਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਮੇਰੀ ਮਿਹਨਤ ਕਰਕੇ ਇਹ ਗੱਲ ਨਹੀਂ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤ। ਦੁਨੀਆਂ ਦੇ ਤਮਾਮ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਹੈ, ਤੂੰ ਮਿਲਿਆ ਹੈ, ਇਹ ਤੇਰੀ ਰਹਿਮਤ ਹੈ, ਮੇਰੀ ਮਿਹਨਤ ਨਹੀਂ, ਇਹ ਤੇਰੀ ਬਖਸ਼ਿਸ਼ ਹੈ, ਮੇਰੀ ਕਾਲਨਾ ਨਹੀਂ। ਕਿਉਂ? ਮੈਂ ਤੇ ਥੱਕ ਗਿਆ ਸੀ, ਟੁੱਟ ਗਿਆ ਸੀ, ਹਿੰਮਤ ਹਾਰ ਗਿਆ ਸੀ, ਤੂੰ ਸਹਾਇਕ ਹੋ ਗਿਆ। ਇੱਕ ਦਫਾ ਕੋਈ ਇਰਾਦਾ ਕਰ ਲਵੇ, ਖੁਦਾਈ ਮੈਂ 100 ਫੁੱਟ ਤੱਕ ਕਰਨੀ, ਇਤਨਾ ਦ੍ਰਿੜ ਸੰਕਲਪ ਕਰ ਲਵੇ, ਪ੍ਰਭੂ ਮਦਦਗਾਰ ਹੋ ਜਾਂਦਾ, ਹੋ ਜਾਂਦਾ। ਇਹਨੂੰ ਉਸਤਾਦ ਜ਼ੋਕ ਨੇ ਬੈਰੂਨੀ ਰੂਪ ਦੇ ਚ ਇੰਜ ਵੀ ਬਿਆਨ ਕੀਤਾ ਹੈ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਇਆ। ਕਹਿੰਦਾ ਇਸ ਪਿਆਰ ਦੇ ਮਾਰਗ ਤੇ, ਸ਼ੌਕ ਦੇ ਮਾਰਗ ਤੇ ਚੱਲਿਆ ਤੇ ਮੈਂ ਇਕੱਲਾ ਹੀ ਸੀ,